ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਤੀਜਾ ਸਦਾ ਧਨ ਅੰਤਰ ਨਾਮ ਸੰਭਾਲੇ ਜੀਵ ਜੰਤ ਜਿਨਹੈ ਪ੍ਰਤਪਾਲੇ ਸਦਾ ਧਨ ਅੰਤਰ ਨਾਮ ਸੰਭਾਲੇ ਜੀਵ ਜੰਤ ਜਿਨਹੈ ਪ੍ਰਤਪਾਲੇ ਮੁਕਤ ਪਦਾਰਥ ਤਿਨ ਕੋ ਪਾਏ ਹਰ ਕੈ ਨਾਮ ਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਧਿਆਵੈ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਧਿਆਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਬੜੇ ਹੀ ਅਦਬ ਅਤੇ ਸਤਿਕਾਰ ਸਹਿਤ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਅਤੇ ਵੱਖ ਵੱਖ ਚੈਨਲਾਂ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਆਪਣੀ ਹਾਜ਼ਰੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਵਿੱਚ ਲਵਾ ਰਹੀ ਗੁਰੂ ਕੀ ਸਾਧ ਸੰਗਤ ਅਸੀਂ ਬਹੁਤ ਹੀ ਵੱਡੇ ਭਾਗਾਂ ਵਾਲੇ ਹਾਂ ਜੋ ਕਿ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰਦੇ ਹਾਂ। ਸੋ ਆਓ ਜਿੱਥੇ ਜਿੱਥੇ ਵੀ ਜੁੜ ਕੇ ਬੈਠੇ ਹਾਂ ਕੁਝ ਸਮੇਂ ਲਈ ਤਮਾਮ ਦੁਨਿਆਵੀ ਫੁਰਨਿਆਂ ਨੂੰ ਪਾਸੇ ਰੱਖ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਆਪਣੀ ਸੁਰਤ ਨੂੰ ਜੋੜਨ ਦਾ ਯਤਨ ਕਰੀਏ, ਆਏ ਹੋਏ ਪਵਿੱਤਰ ਮੁੱਖ ਵਾਕ ਦੀ ਵਿਚਾਰ ਸਰਵਣ ਕਰੀਏ, ਅਦਬ ਤੇ ਸਤਿਕਾਰ ਸਹਿਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਤੀਜਾ।
ਅੱਜ ਦਾ ਪਾਵਨ ਪਵਿੱਤਰ ਬਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 664 ਤੇ ਤਨਾਸਰੀ ਰਾਗ ਦੇ ਅੰਦਰ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੇ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਐਸੇ ਮਹਾਨ ਸਤਿਗੁਰੂ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ।
ਸਦਾ ਧਨ ਅੰਤਰ ਨਾਮ ਸੰਭਾਲੇ।
ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਸਦਾ ਧਨ ਅੰਤਰ ਨਾਮ ਸੰਭਾਲੇ, ਕਿ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਜਿਹੜਾ ਨਾਮ ਰੂਪੀ ਧਨ ਹੈ ਨਾ, ਉਹਨੂੰ ਅਸੀਂ ਆਪਣੇ ਅੰਦਰ ਆਤਮਿਕ ਤੌਰ ਤੇ ਸੰਭਾਲਣਾ ਕਰੀਏ। ਉਸ ਨਾਮ ਨਾਲ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਰੱਬੀ ਬਾਣੀ ਦੇ ਨਾਲ ਜੁੜਨਾ ਕਰੀਏ ਜੀ।
ਜੀਵ ਜੰਤ ਜਿਨਹੈ ਪ੍ਰਤਪਾਲੇ,
ਇਹ ਉਸ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਹੈ ਜਿਹੜਾ ਸਾਰੇ ਸੰਸਾਰ ਦੇ ਜੀਵ ਜੰਤਾਂ ਦੀ ਸੰਭਾਲ ਪਿਆ ਕਰਦਾ ਹੈ। ਸਤਸੰਗਤ ਜੀ, ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੰਸਾਰ ਤੇ ਸਰੀਰ ਕਰਕੇ ਅਜੇ ਨਹੀਂ ਸੀ ਆਏ ਨਾ, ਆਗਮਨ ਨਹੀਂ ਸੀ ਹੋਇਆ ਪਾਤਸ਼ਾਹ ਜੀ ਦਾ, ਤੇ ਦੁਨੀਆਂ ਤੇ ਬਹੁਤਾਂਤ ਖਾਸ ਕਰਕੇ ਭਾਰਤ ਦੀ ਧਰਤੀ ਤੇ ਇੱਕ ਵਿਚਾਰਧਾਰਾ ਪ੍ਰਚਲਿਤ ਸੀ ਕਿ ਪੈਦਾ ਕਰਨ ਵਾਲੀ ਤਾਕਤ ਕੋਈ ਹੋਰ ਹੈ, ਰੱਖਿਆ ਕੋਈ ਹੋਰ ਤਾਕਤ ਕਰਦੀ ਹੈ, ਤੇ ਮੌਤ ਜਿਹੜੀ ਹੈ ਇਹ ਕਿਸੇ ਹੋਰ ਤਾਕਤ ਦੇ ਵਿੱਚ ਹੈ। ਤਿੰਨ ਵੱਡੀਆਂ ਤਾਕਤਾਂ ਮੰਨੀਆਂ ਗਈਆਂ ਸੀ। ਇਹੀ ਕਾਰਨ ਹੈ ਕਿ ਤੁਸੀਂ ਦੇਖੋ ਸਭ ਤੋਂ ਵੱਧ ਭਾਰਤ ਦੀ ਧਰਤੀ ਤੇ ਜੇ ਕਿਸੇ ਦੀ ਪੂਜਾ ਹੁੰਦੀ ਉਹ ਮੌਤ ਦੇ ਦੇਵਤੇ ਦੀ ਹੁੰਦੀ ਹੈ। ਉਹਦੇ ਗਲ ਵਿੱਚ ਪਿਆ ਹੋਇਆ ਸੱਪ ਉਹ ਵੀ ਜ਼ਹਿਰ ਦਾ ਪ੍ਰਤੀਕ ਹੈ, ਮੌਤ ਦਾ ਪ੍ਰਤੀਕ ਹੈ। ਔਰ ਉਹਦਾ ਕਾਰਨ ਇਹ ਹੈ ਵੀ ਦੁਨੀਆਂ ਬਹੁਤਾਂਤ ਜੇ ਸੰਸਾਰ ਤੇ ਡਰਦੀ ਹੈ ਤੇ ਉਹ ਮੌਤ ਤੋਂ ਹੀ ਡਰਦੀ ਹੈ, ਤੇ ਮੌਤ ਦੇ ਦੇਵਤੇ ਦੀ ਪੂਜਾ ਵੀ ਵੱਧ ਹੁੰਦੀ। ਹੁਣ ਇੱਕ ਹੋਰ ਦੇਵਤਾ ਸੀ ਜਿਹਦੇ ਬਾਰੇ ਇਹ ਮੰਨਿਆ ਗਿਆ ਵੀ ਉਹ ਰੱਖਿਆ ਕਰਦੇ ਨੇ, ਤੋ ਕਹਿੰਦੇ ਨੇ ਕਿ ਪੈਦਾ ਕਿਸੇ ਹੋਰ ਨੇ ਕੀਤਾ, ਰੱਖਿਆ ਕਿਸੇ ਹੋਰ ਨੇ ਕੀਤੀ, ਤੇ ਮੌਤ ਕਿਸੇ ਹੋਰ ਦੇ ਹੱਥ ਵਿੱਚ ਹੈ। ਪਰ ਸਾਡੇ ਪਾਤਸ਼ਾਹ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸੰਸਾਰ ਤੇ ਆ ਕੇ ਕਿਹਾ, ਉਹ ਦੁਨੀਆਂ ਦੇ ਲੋਕੋ, ਇਹਨਾਂ ਤਿੰਨ ਤਾਕਤਾਂ ਦੇ ਉੱਤੇ ਵੀ ਕੋਈ ਵੱਡੀ ਤਾਕਤ ਹੈ। ਆਪਾਂ ਬਾਣੀ ਚ ਪੜ੍ਹਦੇ ਜਦੋਂ ਮਹਾਰਾਜ ਕਹਿੰਦੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਤੇ ਫਿਰ ਅਗਲੀ ਪੰਕਤੀ ਜਿਵ ਤੇ ਸੁਭਾਵੈ ਜਿਵੇਂ ਰੱਬ ਜੀ ਨੂੰ ਪਾਉਂਦਾ ਹੈ ਤਿਵੈ ਚਲਾਵੈ, ਅਸਲ ਚ ਉਦਾਂ ਹੀ ਸੰਸਾਰ ਨੂੰ ਚਲਾ ਰਿਹਾ ਹੈ। ਜਿਵ ਹੋਵੈ ਫੁਰਮਾਨ, ਕਹਿੰਦੇ ਜਿਵੇਂ ਉਹਦਾ ਫੁਰਮਾਨ ਹੋਇਆ ਨਾ, ਉਸ ਅਕਾਲ ਪੁਰਖ ਦੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ ਹੈ। ਇਸ ਕਰਕੇ ਇਹ ਗੁਰਮਤ ਦੀ ਵਿਚਾਰਧਾਰਾ ਹੈ ਕਿ ਇੱਥੇ ਪੈਦਾ ਵੀ ਰੱਬ ਜੀ ਕਰਦੇ ਨੇ। ਆਪਾਂ ਬਾਣੀ ਚ ਪੜ੍ਹਦੇ ਹਾਂ ਨਾ ਜਦੋਂ ਮਹਾਰਾਜ ਕਹਿੰਦੇ ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ ਜੰਮਣ ਜੰਮਣਾ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ। ਕਹਿੰਦੇ ਜੰਮਦਾ ਵੀ ਬੰਦਾ ਅਕਾਲ ਪੁਰਖ ਦੇ ਹੁਕਮ ਚ ਹੈ ਤੇ ਮੌਤ ਵੀ ਰੱਬ ਦੇ ਹੁਕਮ ਵਿੱਚ ਹੈ, ਤੇ ਰੱਖਿਆ ਕਿੰਨੇ ਕਰਨੀ ਹੈ ਉਹ ਆਪਾਂ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਬਾਣੀ ਚ ਪੜ੍ਹਦੇ ਹਾਂ। ਮਹਾਰਾਜ ਕਿੱਡੇ ਪਿਆਰ ਨਾਲ ਸਮਝਾਉਂਦੇ ਨੇ, ਸਾਹਿਬ ਕਹਿੰਦੇ ਸੋਏ ਅਚਿੰਤਾ ਜਾਗ ਅਚਿੰਤਾ, ਜਦੋਂ ਸੌ ਜਾਂਦੇ ਹਾਂ ਨਾ ਉਦੋਂ ਵੀ ਰੱਖਿਆ ਉਹੀ ਕਰਦਾ ਹੈ, ਤੇ ਜਦੋਂ ਜਾਗੇ ਹਾਂ ਤੁਰੇ ਫਿਰਦੇ ਹਾਂ ਉਦੋਂ ਵੀ ਰੱਖਿਆ ਉਹੀ ਕਰਦਾ ਹੈ। ਕਿਉਂ? ਕਿਉਂਕਿ ਉਹ ਹਰ ਥਾਂ ਤੇ ਸੁਭਾਈਮਾਨ ਹੈ, ਉਹ ਸਭ ਦੀ ਸੰਭਾਲ ਕਰਦਾ ਹੈ। ਜਹਾਂ ਕਹਾਂ ਪ੍ਰਭ ਤੂੰ ਵਰਤੰਤਾ, ਇਸੇ ਹੀ ਸ਼ਬਦ ਦੇ ਅੰਦਰ ਇੱਕ ਪੰਕਤੀ ਅਸੀਂ ਆਮ ਕਰਕੇ ਹੋਰ ਪੜ੍ਹਦੇ ਹਾਂ, ਬੜੀ ਪ੍ਰਚਲਿਤ ਹੈ ਜੀ, ਸਭ ਨੂੰ ਆਉਂਦੀ ਹੈ। ਕੀ ਕਹਿੰਦੇ ਪਾਤਸ਼ਾਹ? ਕਹਿੰਦੇ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਜੇ ਘਰ ਚ ਬੈਠੇ ਹਾਂ ਤੇ ਤਾਂ ਵੀ ਉਹਦੀ ਕਿਰਪਾ ਨਾਲ ਸੁੱਖ, ਤੇ ਜਦੋਂ ਘਰੋਂ ਬਾਹਰ ਮਿਲ ਜਾਣ ਤੁਰੇ ਜਾਂਦੇ ਹਾਂ ਤੇ ਫਿਰ ਤਾਂ ਵੀ ਰਾਖਾ ਉਹ ਅਕਾਲ ਪੁਰਖ ਪਰਮਾਤਮਾ। ਇਸ ਕਰਕੇ ਦੁਨੀਆਂ ਦੇ ਉੱਤੇ ਹਰ ਇੱਕ ਜੀਵ ਜੰਤ ਦੀ ਸੰਭਾਲ ਕੌਣ ਕਰਦਾ ਹੈ? ਇਹ ਗੁਰਮਤ ਦਾ ਮੰਨਣਾ ਹੈ। ਸਾਡੇ ਪਾਤਸ਼ਾਹ ਗੁਰਬਾਣੀ ਵਿੱਚ ਬਖਸ਼ਿਸ਼ ਕਰ ਰਹੇ ਨੇ ਕਿ ਜੀ ਜੰਤ ਜਿੰਨੇ ਪ੍ਰਤਪਾਲੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਚ ਵਸਾ ਜਿਹੜਾ ਸਾਰੇ ਸੰਸਾਰ ਦੇ ਜੀਵਾਂ ਦੀ ਪ੍ਰਤ ਪਾਲਣਾ ਕਰਨ ਵਾਲਾ ਹੈ।
ਮੁਕਤ ਪਦਾਰਥ ਤਿੰਨ ਕਉ ਪਾਏ।
ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਅਸਲ ਦੇ ਵਿੱਚ ਜਿਹੜਾ ਮੁਕਤੀ ਦਾ ਰਾਹ ਹੈ ਨਾ, ਇਹ ਅਕਾਲ ਪੁਰਖ ਵਾਹਿਗੁਰੂ ਉਹਦੇ ਤੇ ਕਿਰਪਾ ਕਰਦਾ, ਉਹੀ ਸੰਸਾਰ ਤੇ ਮੁਕਤ ਹੁੰਦਾ ਹੈ।
ਹਰ ਕੈ ਨਾਮ ਰਤੇ ਲਿਵ ਲਾਏ।
ਜਿਹੜਾ ਪਰਮਾਤਮਾ ਵਾਹਿਗੁਰੂ ਦੇ ਨਾਮ ਵਿੱਚ ਰਤਿਆ ਗਿਆ, ਤੇ ਲਿਵ ਲਾਏ ਦਾ ਅਰਥ ਹੈ ਵੀ ਜਿਹਦੀ ਲਿਵ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਮ ਦੇ ਨਾਲ ਤੇ ਉਸ ਵਾਹਿਗੁਰੂ ਦੀ ਬਾਣੀ ਦੇ ਨਾਲ ਲੱਗ ਗਈ ਹੈ।
ਗੁਰ ਸੇਵਾ ਤੇ ਹਰ ਨਾਮ ਧਨ ਪਾਵੈ।
ਸਾਹਿਬ ਜੀ ਕਹਿੰਦੇ ਫਿਰ ਇਹ ਨਾਮ ਧਨ ਦੀ ਪ੍ਰਾਪਤੀ ਹੋਣੀ ਕਿਵੇਂ ਹੈ? ਕਿਉਂਕਿ ਪਹਿਲਾਂ ਨਾਮ ਦੀ ਵਡਿਆਈ ਦੱਸੀ ਪਹਿਲੇ ਭਾਗ ਦੇ ਵਿੱਚ ਵੀ ਵਾਹਿਗੁਰੂ ਜਿਹਦਾ ਨਾਮ ਲੈਣਾ ਉਹ ਕਿੰਨਾ ਬੇਅੰਤ ਹੈ, ਉਹ ਸਭ ਦੀ ਸੰਭਾਲ ਕਰਦਾ ਹੈ, ਉਹ ਜੀਵਾਂ ਦੀ ਵੀ ਸੰਭਾਲ ਕਰਦਾ ਹੈ। ਮਹਾਰਾਜ ਕਹਿੰਦੇ ਮੁਕਤੀ ਦਾ ਰਾਹ ਕਿਸੇ ਨੇ ਦੱਸਣਾ ਹੈ ਤੇ ਉਹ ਵੀ ਉਸ ਗੁਰੂ ਨੇ ਦੱਸਣਾ ਹੈ, ਜਿਸ ਗੁਰੂ ਨਾਲ ਜੁੜ ਕੇ ਅਸੀਂ ਉਸ ਨਾਮ ਧਨ ਦੀ ਪ੍ਰਾਪਤੀ ਕਰਨੀ ਹੈ। ਇੱਕ ਬੇਨਤੀ ਮੈਂ ਸਾਧ ਸੰਗਤ ਜ਼ਰੂਰ ਕਰਾਂਗਾ, ਅੱਜ ਕਈ ਵਾਰ ਸਮਾਜ ਦੇ ਵਿੱਚ ਖਾਸ ਕਰਕੇ ਆਪਣੇ ਧਰਮ ਦੇ ਅੰਦਰ ਨਾਮ ਜਪਣ ਨੂੰ ਲੈ ਕੇ ਵੀ ਤਰ੍ਹਾਂ ਤਰ੍ਹਾਂ ਦੇ ਵਿਚਾਰ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ। ਉਹ ਬੰਦੇ ਦੇ ਮਨ 'ਚ ਬਹਿ ਜਾਂਦਾ ਹੈ ਵੀ ਮੈਂ ਫਲਾਨੀ ਥਾਂ 'ਤੇ ਜਾਵਾਂ, ਨਾਮ ਦੀ ਜੁਗਤੀ ਉਹ ਦੱਸਣਗੇ, ਉਹ ਨਾਮ ਦੀ ਜੁਗਤੀ ਸਹੀ ਹੈ। ਕੋਈ ਕਹਿੰਦਾ ਮੈਂ ਫਲਾਨੇ ਬੰਦੇ ਕੋਲ ਜਾਵਾਂ, ਅਸਲੀ ਨਾਮ 'ਤੇ ਉਹੀ ਜਪਦਾ ਹੈ, ਉਹ ਜੁਗਤੀ ਦੱਸੇਗਾ। ਸਾਡੀ ਰਹਿਤ ਮਰਯਾਦਾ ਦੇ ਮੁਤਾਬਕ ਅਤੇ ਖਾਲਸਾ ਪੰਥ ਦੀ ਰਵਾਇਤ ਦੇ ਮੁਤਾਬਕ ਜਿਹੜਾ ਵਾਹਿਗੁਰੂ ਗੁਰਮੰਤਰ ਦੇਣ ਦਾ ਸਾਧ ਸੰਗਤ ਜੀ ਅਸਲ ਦੇ ਵਿੱਚ ਹੱਕ ਹੈ ਨਾ, ਉਹ ਕੇਵਲ ਅਤੇ ਕੇਵਲ ਗੁਰੂ ਪੰਥ ਨੂੰ ਹੈ, ਉਹ ਪੰਜ ਪਿਆਰਿਆਂ ਨੂੰ ਹੈ, ਕਿਸੇ ਵਿਅਕਤੀ ਵਿਸ਼ੇਸ਼ ਨੂੰ ਇਹ ਅਧਿਕਾਰ ਨਹੀਂ ਹੈ ਅਤੇ ਨਾ ਹੀ ਕਿਸੇ ਵਿਅਕਤੀ ਵਿਸ਼ੇਸ਼ ਦੇ ਮਗਰ ਬੰਦੇ ਨੂੰ ਲੱਗਣਾ ਚਾਹੀਦਾ। ਮੈਂ ਬੇਨਤੀ ਕਰਾਂ ਕਿਉਂਕਿ ਸੰਸਾਰ ਭੁੱਲਣ ਆ ਰਿਹਾ, ਆਪਾਂ ਬਾਣੀ 'ਚ ਪੜ੍ਹਦੇ ਹਾਂ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਨਾ ਤਾਂ ਰੱਬ ਭੁੱਲਦਾ ਹੈ ਅਤੇ ਨਾ ਸਾਧ ਸੰਗਤ ਜੀ ਗੁਰੂ ਭੁੱਲਦਾ ਹੈ। ਅਤੇ ਹੁਣ ਜੇ ਜਾਤੀ ਤੌਰ 'ਤੇ ਕਿਸੇ ਇੱਕ ਵਿਅਕਤੀ ਦੇ ਕੋਲ ਬਹਿ ਕੇ ਉਹਨੂੰ ਪੁੱਛੋਗੇ ਨਾਮ ਕਿਵੇਂ ਜਪਣਾ ਹੈ, ਨਾਮ ਜਪਣ ਦੀ ਵਿਧੀ ਕੀ ਹੈ, ਅਤੇ ਮੈਂ ਹੱਥ ਜੋੜ ਕੇ ਮਾਫ਼ੀ ਮੰਗਾਂ, ਉਹ ਬੰਦਾ ਕੱਲ੍ਹ ਨੂੰ ਭੁੱਲ ਵੀ ਸਕਦਾ ਹੈ। ਪਰ ਜਿਹੜਾ ਪੰਜ ਪਿਆਰਿਆਂ ਦਾ ਸਿਧਾਂਤ ਹੈ ਨਾ, ਇਹ ਪੰਥ ਦੇ ਵਿੱਚ ਸਿਰਮੌਰ ਹੈ ਕਿਉਂਕਿ ਇਹ ਗੁਰੂ ਪੰਥ ਹੈ। ਔਰ ਕਲਗੀਧਰ ਪਾਤਸ਼ਾਹ ਕਹਿ ਗਏ ਸੀ ਆਤਮਾ ਗ੍ਰੰਥ ਵਿੱਚ ਅਤੇ ਸਰੀਰ ਪੰਥ ਵਿੱਚ, ਇਸ ਕਰਕੇ ਪੰਜ ਪਿਆਰਿਆਂ ਤੋਂ ਗੁਰਮੰਤਰ ਲੈ ਕੇ ਅਤੇ ਉਹਦਾ ਅਭਿਆਸ ਕਰਨਾ, ਜਿਹਦੇ ਬਾਰੇ ਸਾਡੀ ਰਹਿਤ ਮਰਯਾਦਾ ਕਹਿੰਦੀ ਹੈ ਕਿ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰਕੇ ਵਾਹਿਗੁਰੂ ਦੇ ਨਾਮ ਵਿੱਚ ਆਪਣੀ ਸੁਰਤ ਨੂੰ ਜੋੜਨਾ, ਇਹੀ ਨਾਮ ਹੈ। ਤੋ ਇਸ ਕਰਕੇ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਕਿਰਪਾ ਕਰਨ, ਅੱਜ ਦੇ ਪਵਿੱਤਰ ਸ਼ਬਦ ਦੇ ਅੰਦਰ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਕਿ ਗੁਰ ਸੇਵਾ ਤੇ ਹਰ ਨਾਮ ਧੰਨ ਪਾਵੇ। ਕਹਿੰਦੇ ਹੁਣ ਨਾਮ ਧੰਨ ਦੀ ਪ੍ਰਾਪਤੀ ਕਿਵੇਂ ਹੋਣੀ, ਇਹ ਗੁਰੂ ਦੀ ਸੇਵਾ ਤੋਂ। ਸੇਵਾ ਕਈ ਪ੍ਰਕਾਰ ਦੀ ਹੈ, ਇੱਕ ਤਨ ਕਰਕੇ ਸੇਵਾ ਹੈ, ਇੱਕ ਮਨ ਕਰਕੇ ਸੇਵਾ ਹੈ, ਇੱਕ ਧੰਨ ਕਰਕੇ ਸੇਵਾ ਹੈ। ਤੋ ਸੱਚੇ ਪਾਤਸ਼ਾਹ ਕਿਰਪਾ ਕਰਨ, ਸਿੱਖ ਨੂੰ ਹਰ ਤਰ੍ਹਾਂ ਦੀ ਸੇਵਾ ਕਰਨੀ ਚਾਹੀਦੀ। ਬਹੁਤਾਂ ਤਾਂ ਸਿੱਖ ਨੇ ਜਿਹੜੇ ਤਨ ਕਰਕੇ ਸੇਵਾ ਕਰਦੇ ਨੇ, ਬਹੁਤ ਨੇ ਜਿਹੜੇ ਮਨ ਕਰਕੇ ਬਾਣੀ ਪੜ੍ਹ ਕੇ ਸੇਵਾ ਕਰਦੇ, ਗੁਰ ਕੀ ਸੇਵਾ ਸ਼ਬਦ ਵਿਚਾਰ, ਤੇ ਬਹੁਤ ਨੇ ਜਿਹੜੇ ਆਪਣਾ ਦਸਵੰਧ ਦੇ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਨੇ। ਸਤਿ ਸੰਗਤ ਜੀ, ਅੱਜ ਤੋਂ ਇੱਕ ਸੇਵਾ ਕਰਨ ਵਾਲੀ ਮਹਾਨ ਰੂਹ ਜਿਨ੍ਹਾਂ ਨੇ ਪਹਿਲੇ ਪਾਤਸ਼ਾਹ ਤੋਂ ਲੈ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੱਕ ਸਿੱਖੀ ਦੀ ਰੱਜ ਕੇ ਸੇਵਾ ਕੀਤੀ, ਤੇ ਜਿਸ ਮਹਾਨ ਪਰਉਪਕਾਰੀ ਸਿੱਖ ਨੂੰ ਪਾਤਸ਼ਾਹ ਨੇ ਇਹ ਬਚਨ ਦੇ ਕੇ ਇਤਿਹਾਸ ਵਿੱਚ ਨਵਾਜਿਆ ਵੀ ਇਹ ਸਿੱਖੀ ਕੋ ਬੋਹਿਤ ਭਾਰਾ, ਮੇਰੇ ਕਹਿਣ ਤੋਂ ਭਾਵ ਪਰਮ ਆਤਮਾ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦਾ ਜੋੜ ਮੇਲਾ ਅੱਜ ਤੋਂ ਸ਼ੁਰੂ ਹੋ ਰਿਹਾ। ਤੇ ਜੇ ਸੇਵਾ ਦੀ ਉਦਾਹਰਣ ਵੇਖਣੀ ਹੋਵੇ ਨਾ, ਤੇ ਅੱਜ ਦੇ ਪਵਿੱਤਰ ਮੁੱਖ ਵਾਕ ਵਿੱਚ ਮਹਾਰਾਜ ਕਹਿੰਦੇ ਸੇਵਾ ਤੋਂ ਬਿਨਾਂ ਧਨ ਦੀ, ਨਾਮ ਧਨ ਦੀ ਪ੍ਰਾਪਤੀ ਨਹੀਂ ਹੁੰਦੀ। ਕਿੰਨੀ ਸੇਵਾ ਕੀਤੀ ਬਾਬਾ ਬੁੱਢਾ ਸਾਹਿਬ ਨੇ, ਇਤਿਹਾਸ ਪੜ੍ਹੀਏ ਤੇ ਪਤਾ ਲੱਗਦਾ ਹੈ ਅਕਤੂਬਰ 1506 ਦਾ ਜਨਮ ਹੈ ਤੇ 1631 'ਚ ਬਾਬਾ ਬੁੱਢਾ ਸਾਹਿਬ ਜੀ ਪਰਮਾਤਮਾ ਅਕਾਲ ਪੁਰਖ ਦੇ ਚਰਨਾਂ 'ਚ ਲੀਨ ਹੋਏ ਸਨ। 125 ਸਾਲ ਉਮਰ ਉਹਨਾਂ ਨੇ ਬਤੀਤ ਕੀਤੀ ਸਾਧ ਸੰਗਤ ਜੀ, ਤੇ ਜਿਹਦੇ ਵਿੱਚੋਂ 12 ਵਰ੍ਹਿਆਂ ਦੀ ਉਮਰ ਵਿੱਚ ਉਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਮਿਲੇ, 113 ਵਰੇ ਉਸ ਬਾਬੇ ਨੇ ਸੇਵਾ ਕੀਤੀ ਗੁਰੂ ਨਾਨਕ ਸਾਹਿਬ ਦੇ ਘਰ ਦੇ ਅੰਦਰ। ਇਤਿਹਾਸ ਕਹਿੰਦਾ ਕਿ ਜਦੋਂ ਮਹਾਰਾਜ ਰਮਦਾਸ ਦੀ ਧਰਤੀ ਤੇ ਗਏ ਨਾ, ਤੇ ਇੱਥੇ ਫਿਰ ਜ਼ਿਮੀਂਦਾਰਾਂ ਦਾ ਬੱਚਾ ਆਪਣੇ ਸਾਥੀਆਂ ਦੇ ਨਾਲ ਮੱਝਾਂ ਗਾਵਾਂ ਚਾਰ ਰਿਹਾ ਸੀ। ਇੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਭਾਈ ਮਰਦਾਨੇ ਨੂੰ ਨਾਲ ਲੈ ਕੇ ਆਏ, ਤੇ ਜਦੋਂ ਪਿੰਡ ਦੀ ਜੂਹ 'ਚ ਜਾ ਕੇ ਮਰਦਾਨੇ ਨੇ ਛੇੜੀ ਨਾ ਰਬਾਬ ਦੀ ਤਾਰ, ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਰੱਬੀ ਬਾਣੀ ਦਾ ਕੀਰਤਨ ਕੀਤਾ ਵੀ, ਯਾਦ ਰੱਖਣਾ ਮਰਦਾਨਾ ਜੀ ਸਿੱਖ ਧਰਮ ਦੇ ਪਹਿਲੇ ਰਬਾਬੀ ਨੇ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਿੱਖ ਧਰਮ ਦੇ ਪਹਿਲੇ ਕੀਰਤਨੀਏ ਹਨ। ਤੇ ਜਦੋਂ ਰਾਗ ਦੇ ਨਾਲ ਸ਼ਬਦ ਜੁੜ ਜਾਂਦਾ ਸੀ ਨਾ ਉਦੋਂ ਇਨਸਾਨ ਤਾਂ ਦੂਰ ਦੀ ਗੱਲ ਪੰਛੀ ਵੀ ਮੰਤਰ ਮੁਗਧ ਹੋ ਜਾਇਆ ਕਰਦੇ ਸਨ। ਤੇ ਜਦੋਂ ਬਾਣੀ ਤਾਂ ਵੈਸੇ ਹੀ ਆਨੰਦ ਹੈ, ਬਹੁਤ ਸਾਰੇ ਬਜ਼ੁਰਗਾਂ ਦਾ ਅੱਜ ਵੀ ਮੰਨਣਾ ਹੈ, ਕਹਿੰਦੇ ਅਸੀਂ ਅਨਪੜ੍ਹ ਹਾਂ, ਪਰ ਅਨਪੜ੍ਹ ਹੋਣ ਦੇ ਬਾਵਜੂਦ ਜਦੋਂ ਪਹਿਰ ਰਾਤ ਰਹਿੰਦੀ ਹੱਲ ਜੋੜ ਲੈਂਦੇ ਸੀ ਨਾ ਤੇ ਉਧਰੋਂ ਪਿੰਡ ਦੇ ਸਪੀਕਰ 'ਚ ਕਿਸੇ ਚੰਗੇ ਭਾਈ ਸਾਹਿਬ ਨੇ ਜਿਹਦੀ ਰਸਨਾ ਤੇ ਗੁਰੂ ਦੀ ਕਿਰਪਾ ਹੋਣੀ, ਕਿਉਂਕਿ ਬਾਣੀ ਤਾਂ ਆਨੰਦ ਹੈ ਪਰ ਜਦੋਂ ਪੜ੍ਹਨ ਵਾਲੇ ਤੇ ਗਾਉਣ ਵਾਲੇ ਦੀ ਰਸਨਾ ਤੇ ਗੁਰੂ ਦੀ ਕਿਰਪਾ ਹੋਵੇ ਉਦੋਂ ਆਨੰਦ ਦੂਣਾ ਬਣ ਜਾਂਦਾ। ਤੇ ਉਹਨਾਂ ਬਜ਼ੁਰਗਾਂ ਦਾ ਮੰਨਣਾ ਹੈ ਕਿ ਅਸੀਂ ਅਨਪੜ੍ਹ ਹੋਣ ਦੇ ਬਾਵਜੂਦ ਬਹੁਤੀ ਬਾਣੀ ਗੁਰਦੁਆਰੇ ਦੇ ਪਿੰਡ ਦੇ ਸਪੀਕਰ 'ਚੋਂ ਜਦੋਂ ਭਾਈ ਸਾਹਿਬ ਪਾਠ ਕਰਦੇ ਸੀ ਅਸੀਂ ਸੁਣ ਸੁਣ ਕੇ ਹੀ ਬਹੁਤੇ ਸਲੋਕ ਯਾਦ ਕਰ ਲਿਆ ਕਰਦੇ ਸਨ। ਤੇ ਆਪਣੇ ਬਹੁਤਾਂਤ ਪੁਰਾਣੇ ਬਜ਼ੁਰਗ ਜਦੋਂ ਗੱਲ ਕਰਦੇ ਸੀ ਨਾ ਤੇ ਉਹ ਆਮ ਕਰਕੇ ਗੁਰਬਾਣੀ ਦੇ ਸਲੋਕ ਦੀ ਉਦਾਹਰਣ ਦੇ ਕੇ ਗੱਲ ਕਰਿਆ ਕਰਦੇ ਸਨ। ਸਤਸੰਗਤ, ਇੱਥੋਂ ਪਤਾ ਲੱਗਦਾ ਬਾਣੀ ਨਾਲ ਪਿਆਰ। ਤੋ ਜਦੋਂ ਬਾਣੀ ਗਾਉਣ ਵਾਲੇ ਗੁਰੂ ਨਾਨਕ ਸਾਹਿਬ ਆਪ ਹੋਣ ਜਿਨ੍ਹਾਂ ਨੇ ਬਾਣੀ ਰਚੀ ਹੈ ਉਦੋਂ ਕਿੱਡਾ ਆਨੰਦ ਬਣਿਆ ਹੋਵੇਗਾ। ਤੇ ਜਦੋਂ ਇਹ ਬਾਣੀ ਦੀ ਆਵਾਜ਼, ਇਹ ਕੀਰਤਨ ਦੀ ਮਿੱਠੀ ਆਵਾਜ਼ ਉਸ 12 ਸਾਲ ਦੇ ਬਾਲਕ ਦੇ ਕੰਨਾਂ 'ਚ ਪਈ ਨਾ ਤੇ ਉਹਦਾ ਦਿਲ ਕੀਤਾ ਵੀ ਇਹ ਰੱਬ ਦੇ ਪਿਆਰੇ ਨੇ, ਇਹਨਾਂ ਨੂੰ ਕੁਝ ਛਕਾਉਣਾ ਚਾਹੀਦਾ। ਭਾਈ ਸਾਹਿਬ ਭਾਈ ਵੀਰ ਸਿੰਘ ਲਿਖਦੇ ਨੇ, ਫਿਰ ਇਹ 12 ਸਾਲਾਂ ਦਾ ਬੱਚਾ ਖੂਹ 'ਚ ਉਤਰਿਆ, ਇਹਨੇ ਇੱਕ ਟਿੰਡ ਕੱਢ ਕੇ ਲਿਆਂਦੀ, ਫਿਰ ਇੱਕ ਗਊ ਲਿਆਂਦੀ ਤੇ ਗਊ ਚੋ ਕੇ ਤਾਜ਼ਾ ਤਾਜ਼ਾ ਦੁੱਧ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ ਭੇਂਟ ਕੀਤਾ। ਬੜੇ ਪਿਆਰੇ ਬੋਲ ਨੇ ਭਾਈ ਵੀਰ ਸਿੰਘ ਦੇ। ਉਹ ਲਿਖਦੇ ਕਹਿੰਦੇ, ਝੱਟ ਉਤਰਿਆ ਖੂਹੇ ਅੰਦਰ, ਟਿੰਡ ਕੱਢ ਇੱਕ ਲਿਆਇਆ, ਰੱਖੀ ਟਿੰਡ ਪਾਸ ਉਸ ਆਪਣੀ, ਫਿਰ ਇੱਕ ਗਊ ਲਿਆਇਆ, ਫਿਰ ਗਊ ਲਿਆਂਦੀ। ਤੇ ਜਦੋਂ ਦੁੱਧ ਚੋ ਕੇ ਪਾਤਸ਼ਾਹ ਨੂੰ ਛਕਣ ਲਈ ਦਿੱਤਾ ਨਾ, ਮਹਾਰਾਜ ਨੇ ਦੁੱਧ ਛਕਿਆ ਤੇ ਨਾਲ 12 ਸਾਲ ਦਾ ਬਾਲਕ ਕਹਿੰਦਾ, ਪਾਤਸ਼ਾਹ ਕੋਈ ਰੱਬ ਦੇ ਘਰ ਦੀ ਗੱਲ ਸੁਣਾਓ। ਹਜ਼ੂਰ ਨੇ ਵੇਖਿਆ ਵੀ ਉਮਰ ਬੜੀ ਛੋਟੀ ਹੈ। ਮਹਾਰਾਜ ਕਹਿਣ ਲੱਗੇ, ਬੇਟਾ ਇੰਨੀ ਛੋਟੀ ਉਮਰ ਦੇ ਵਿੱਚ ਤੇਰੇ ਨਾਲ ਦੇ ਸਾਥੀ ਹੱਸਦੇ ਟੱਪਦੇ ਨੱਚਦੇ ਫਿਰਦੇ ਨੇ, ਆ ਮੱਝਾਂ ਗਾਵਾਂ ਚਾਰਦੇ ਫਿਰਦੇ ਨੇ ਤੇ ਕੇਵਲ ਤੂੰ ਹੀ ਹੈ, ਇੰਨੀ ਛੋਟੀ ਉਮਰ ਵਿੱਚ ਰੱਬ ਦਾ ਖਿਆਲ ਤੇਰੇ ਮਨ ਵਿੱਚ ਤੇ ਤੇਰੀ ਸੁਰਤ 'ਚ ਕਿਵੇਂ ਆਇਆ। ਤੇ ਸਾਡੀ ਤਵਾਰੀਖ ਕਹਿੰਦੀ ਹੈ, ਫਿਰ 2 ਉਦਾਹਰਨਾਂ ਇਸ ਬਾਲਕ ਨੇ ਦਿੱਤੀਆਂ। ਕਹਿਣ ਲੱਗਾ, ਮਹਾਰਾਜ ਕੱਲ ਪਰਸੋਂ ਸਾਡੇ ਪਿੰਡ ਹਾਕਮ ਆਏ ਤੇ ਜਿਹੜੀ ਸਾਡੀ ਪੱਕੀ ਫਸਲ ਸੀ ਨਾ ਉਹਨਾਂ ਹਾਕਮਾਂ ਦੇ ਸਿਪਾਹੀ ਧੱਕੇ ਨਾਲ ਵੱਢ ਕੇ ਲੈ ਗਏ ਤੇ ਜਿਹੜੀ ਕੱਚੀ ਸੀ, ਡੱਡਰੀ ਸੀ, ਅੱਧੀ ਕੱਚੀ ਅੱਧੀ ਪੱਕੀ, ਉਹ ਵੀ ਨਹੀਂ ਉਹਨਾਂ ਛੱਡੀ ਤੇ ਜਿਹੜੀ ਅਜੇ ਧਰਤੀ 'ਚੋਂ ਨਿਕਲ ਰਹੀ ਸੀ ਉਹ ਵੀ ਘੋੜਿਆਂ ਦੀਆਂ ਟਾਪਾਂ ਥੱਲੇ ਆ ਕੇ ਮਿੱਧੀ ਗਈ। ਤੇ ਮੇਰੇ ਮਨ ਵਿੱਚ ਆਇਆ, ਮਨਾ ਅਸੀਂ ਵੀ ਤੇ ਰੱਬ ਦੀ ਖੇਤੀ ਹਾਂ ਨਾ। ਆਪਾਂ ਬਾਣੀ 'ਚ ਪੜ੍ਹਦੇ ਸਾਧ ਸੰਗਤ, ਸੱਚਮੁੱਚ ਹੀ ਆਪਾਂ ਰੱਬ ਦੀ ਖੇਤੀ ਹਾਂ। ਰੱਬ ਭਾਵੇਂ ਕੱਚੀ ਵੱਢ ਲਵੇ ਤੇ ਭਾਵੇਂ ਪੱਕੀ ਵੱਢ ਲਵੇ, ਆਪਾਂ ਬਾਣੀ 'ਚ ਪੜ੍ਹਦੇ। ਮਹਾਰਾਜ ਕਹਿੰਦੇ, ਜੈਸੇ ਕਿਰਸਾਨ ਬੋਵੈ ਕਿਰਸਾਨੀ, ਕਾਚੀ ਪਾਕੀ ਬਾਢ ਪਰਾਨੀ। ਤੇ ਜਦੋਂ ਇਹ ਗੱਲ ਕਹੀ ਨਾ ਤੇ ਇਹ ਬਾਲਕ ਕਹਿੰਦਾ, ਮਹਾਰਾਜ ਮੇਰੇ ਮਨ ਵਿੱਚ ਆਇਆ ਅਸੀਂ ਵੀ ਤੇ ਰੱਬ ਦੀ ਖੇਤੀ, ਪਤਾ ਨਹੀਂ ਕੱਚੀ ਵੱਢ ਲੈਣੀ ਤੇ ਪੱਕੀ। ਇਸ ਕਰਕੇ ਜਦੋਂ ਜਾਗੇ ਉਦੋਂ ਹੀ ਸਵੇਰਾ। ਤੇ ਪਾਤਸ਼ਾਹ ਫਿਰ ਮੁਸਕਰਾ ਕੇ ਕਹਿਣ ਲੱਗੇ, ਗੱਲਾਂ ਬੜੀਆਂ ਤੇਰੀਆਂ ਸਿਆਣੀਆਂ, ਤੇਰਾ ਨਾਂ ਕੀ ਹੈ? ਤੇ 12 ਸਾਲ ਦਾ ਬਾਲਕ ਕਹਿੰਦਾ, ਧੰਨ ਗੁਰੂ ਨਾਨਕ ਦੇਵ ਮਹਾਰਾਜ, ਮੇਰੀ ਮਾਂ ਨੇ ਮੇਰਾ ਨਾਂ ਬੂੜਾ ਰੱਖਿਆ ਹੈ। ਤੇ ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ, ਬੇਟਾ ਨਾਂ ਤਾਂ ਬੂੜਾ ਹੈ ਪਰ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਹੈ। ਅੱਜ ਤੋਂ ਬਾਅਦ ਤੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਘਰ ਦਾ ਬਾਬਾ ਬੁੱਢਾ ਬਣ ਕੇ ਸੇਵਾ ਕਰੇਗਾ। ਸਤਸੰਗਤ ਜੀ, ਫਿਰ 113 ਵਰੇ ਸੇਵਾ ਕੀਤੀ, 113। ਉਹਦੇ ਤੋਂ ਬਾਅਦ ਫਿਰ ਬਾਬਾ ਜੀ ਕਰਤਾਰਪੁਰ ਆ ਗਏ। ਸਤਸੰਗਤ ਜੀ, ਉਹ ਕਰਤਾਰਪੁਰ ਜਿਹੜਾ ਕਰਤਾਰਪੁਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਵਸਾਇਆ। ਮੈਂ ਅੱਜ ਇੱਕ ਬੇਨਤੀ ਕਰਨੀ ਚਾਹੁੰਦਾ, खास करके पंजाब निवासियों नूं कि खालसा जी बाबे नानक दा करतारपुर एक मॉडल सी कि पंजाब दे पिंड किदां दे होने चाहीदे ने। ओ करतारपुर जिस करतारपुर साहब विच बाबे ने उस नूं वसा के इको ही खूह लाया ते समा पता किहड़ा सी कि जदों लोग मीह दा पानी एक टोए च जमा कर लिया करदे सन ते कहिंदे ने भी इन्ना ज्यादा जात दा कोड़ सी हिंदुस्तान विच कि उस टोए विच जमा होया पानी एक पशु तो पी सकता सी एक डंगर तो पी सकता सी पर कहिंदे शूदर नूं कोई अधिकार नहीं भी वह टोए दे विचों पानी वरत सके। मैं कहिंदा धन गुरु नानक देव पातशाह तेरा देण इह कदे देश दे नहीं सकता, तू सानू इन्नी कट्टड़ता दे विचों बाहर कढ़िया, तू साडे च प्यार भरिया, तू साडे चों नफरत बाहर कढ़ी ते धन गुरु नानक देव ने एक खूह करतारपुर ला के क्या दुनिया दे लोको ए करतारपुर करतार दा घर है, अकाल पुरख दा घर है, इस घर दे विच खूह लगेगा ते एक लगेगा, इथों ही ब्राह्मण जल वरतेगा, इथों ही शूदर जल वरतेगा, इथों ही अमीर ते इथों ही गरीब जल वरतेगा। कला बाणी च लिखिया नहीं जिहड़ा आपां पढ़दे हां, महाराज कहिंदे एक पिता एक सके हम बारिक तू मेरा गुर हाई, कहिंदे साडा पिता एक है असी सारे उहदे बच्चे हां, ते जे पिता एक है फिर बच्चियां च फर्क पाउण वाले कौन लोग सन जिन्हां ने सदियां तों फर्क पाया, जिन्हां ने सानू कर्म कांडां च जकड़ी रखिया, जिन्हां ने सानू जात पात वर्गे कोड़ चों बाहर नहीं निकल दिता। धन गुरु नानक देव महाराज ने करतारपुर वसा के उन्हों प्रैक्टिकली रूप किड्डा वड्डा दिता। वेखो महाराज ने कहा यह रब का घर है, इस घर के अंदर खूह लगेगा ते एक लगेगा। फिर पातशाह ने वेख्या भी इत्थे अमीरां गरीबां दे बच्चे खेडदे ने, क्योंकि 18 वरे महाराज करतारपुर रहे ने, पातशाह ने उस धरती ते खेड दा मैदान बनाया, वह भी एक बनाया सात संगत जी, कि यह ना हो अमीर दा बच्चा किसे होर थां ते खेडदा होवे ते गरीब दा बच्चा होर थां ते खेडदा होवे ते उहदे मन विच हीण भावना आवे। पातशाह ने यह चीजां साडे मन चों कढ़ियां। अज पंजाब वालिओ सोचण दी लोड़ है कि साडे गुरद्वारे जातां दे नां ते नहीं बने, कि साडियां पिंडां दीआं शमशान घाटां पिंडां दीआं मड़ियां यह भी जातां दे नां ते नहीं बणियां। जे जातां दे नां ते बणियां ने ते मैं खालसा पंथ दी इस वड्डी स्टेज तों बेनती करनी चाहुंना, आपां वापस मुड़िए धन गुरु नानक देव सच्चे पातशाह ने जिहड़ा करतारपुर साहब दे रूप विच एक मॉडल स्थापित करके सानूं दित्ता सी कि पंजाब दे पिंड किवें दे होणे चाहीदे ने, आपां वापस अपने धुरे नाल जुड़ के आपस विच प्यार रख के इन्हां जातां पातां दे कोड़ दे विचों बाहर उठ के अपना जीवन बतीत करिए। इस करतारपुर च बाबा बुढ़ा साहब ने कई वरे सेवा की थी, ते जदों फिर एक दिन कहिंदे भी अपने तन ते लम्मा चोला पा के अपने लक नूं जंजीर बन के एक हथ विच सोटा ते एक हथ विच पत्थर लैके धन गुरु नानक देव महाराज करतारपुर दी जूह तों बाहर नूं हो तुरे, ते बहुत सारिआं नूं इस पत्थर दा डर दे के कहा भी जाओ आपो अपने घरां नूं मुड़ जाओ। इतिहास कहिंदा है कि धन गुरु अंगद देव महाराज भाई लहणा जी ते बाबा बुढ़ा साहब यह सतगुरु दे नाल नाल ने, ते अज आपां केवल बाबा बुढ़ा साहब की गल करांगे। जदों महाराज ने कहा ना बुढ़िया तू भी चले जा अपने घर नूं, ते बाबा बुढ़ा साहब ने हाथ जोड़ के कहा सी महाराज जिन्ना जिन्ना दा अपना घर सी ओ आपो अपनी घरे तुर गए, पर बाबे बुढ़े दा घर गुरु नानक देव दे चरण गुरु नानक देव पातशाह दा हिरदा वा, ते धन गुरु नानक देव महाराज बाबा बुढ़ा तेरे चरण छड के केड़े घर विच जावेगा। इतिहास कहिंदा है कि जदों ये बचन कहे ना महाराज ने फिर सोटा भी सिटिया ते पत्थर भी ते अपनी गल वकड़ी च लैके एक बख्शिश कीती। ओ बख्शिश की है महाराज कहन लगे बुढ़िया तेरे तो ओले कदे ना होसा। एदा अर्थ की सी कि गुरु किसे भी रूप विच होवे ਕਿਸੇ ਵੀ ਸਥਾਨ ਤੇ ਕਿਸੇ ਵੀ ਸਮੇਂ ਤੇ ਹੋਵੇ ਉਹ ਲੋਕਾਂ ਤੋਂ ਲੱਖ ਓਹਲੇ ਹੋ ਸਕਦਾ ਹੈ, ਪਰ ਸੰਸਾਰ ਤੇ ਕੇਵਲ ਬਾਬਾ ਬੁੱਢਾ ਸਾਹਿਬ ਐਸੇ ਮਹਾਨ ਸਿੱਖ ਨੇ ਜਿਨ੍ਹਾਂ ਨੂੰ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਨਵਾਜਿਆ। ਮੈਂ ਤੇਰੇ ਤੋਂ ਓਹਲੇ ਨਹੀਂ ਹੋ ਸਕਦਾ। ਅੱਜ ਬਾਬਾ ਬੁੱਢਾ ਸਾਹਿਬ ਦੇ ਜੋੜ ਮੇਲੇ ਤੇ ਨਾ 40 ਤੋਂ 50 ਲੱਖ ਸੰਗਤਾਂ ਇੱਕ ਹਫ਼ਤੇ ਦੇ ਵਿੱਚ ਦਰਸ਼ਨ ਦੀਦਾਰ ਕਰਦੀਆਂ ਨੇ। ਅੱਜ ਤੋਂ ਜੋੜ ਮੇਲਾ ਸ਼ੁਰੂ ਹੋ ਰਿਹਾ ਹੈ, ਯਾਦ ਰੱਖਣਾ। ਕਿਉਂ ਭਲਾ ਸਾ ਸੰਗਤ? ਅਸਲ ਉਹਦਾ ਕਾਰਨ ਹੀ ਇਹ ਹੈ ਵੀ ਸਾਡੇ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਬਹੁਤ ਮਾਣ ਦਿੱਤਾ ਹੈ, ਬੜੀ ਵਡਿਆਈ ਦਿੱਤੀ ਹੈ। ਬਾਣੀ 'ਚ ਪੜ੍ਹਦੇ ਹਾਂ ਨਾ, ਗੁਰਸਿੱਖਾਂ ਕਹਿ ਮਨ ਭਾਵਦੀ, ਗੁਰ ਸਤਿਗੁਰ ਕੀ ਵਡਿਆਈ। ਇੱਥੋਂ ਤੱਕ ਮਹਾਰਾਜ ਕਹਿੰਦੇ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਕਿ ਜਦੋਂ ਸਿੱਖ ਨਾਮ ਧਨ ਦੀ ਪ੍ਰਾਪਤੀ ਕਰਕੇ, ਗੁਰੂ ਦੀ ਸੇਵਾ ਕਰਕੇ ਆਪਣੀ ਸੁਰਤੀ ਨੂੰ ਪਰਮਾਤਮਾ ਦੇ ਨਾਮ 'ਚ ਜੋੜ ਲੈਂਦਾ ਹੈ ਨਾ, ਗੁਰੂ ਦੇ ਚਰਨਾਂ 'ਚ ਜੋੜ ਲੈਂਦਾ ਹੈ, ਤੇ ਮਹਾਰਾਜ ਕਹਿੰਦੇ ਸਿੱਖਾ ਮੈਂ ਗਰੰਟੀ ਦੇ ਦਿੰਦਾ ਵੀ ਤੇਰੇ ਤੇ ਮੇਰੇ ਵਿੱਚ ਫਿਰ ਕੋਈ ਫਰਕ ਨਹੀਂ ਰਹਿ ਜਾਂਦਾ। ਕਲਗੀਧਰ ਪਾਤਸ਼ਾਹ ਇਹਨੂੰ ਇਉਂ ਹੀ ਲਿਖਦੇ ਨੇ ਕਿ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਵਿਖੇ ਸਮਾਹੀ। ਬੜੀ ਸੇਵਾ ਕੀਤੀ ਉਸ ਮਹਾਨ ਸਿੱਖ ਨੇ। ਜਿਹੜਾ ਇਹ ਜੋੜ ਮੇਲਾ ਹੈ, ਇਹ ਸਾਡੀ ਰਵਾਇਤ ਵਿੱਚ ਲਿਖਿਆ ਕਿ ਜਦੋਂ ਮਾਤਾ ਗੰਗਾ ਜੀ ਬੀੜ ਸਾਹਿਬ ਜਾਂਦੇ ਨੇ, ਹਾਲਾਂਕਿ ਗੁਰੂ ਅਰਜਨ ਦੇਵ ਮਹਾਰਾਜ ਆਪ ਕਰਨ ਕਾਰਨ ਸਮਰੱਥ ਨੇ, ਪਰ ਕਿਹਨੂੰ ਬਲ ਦਿੱਤਾ, ਕਿਹਨੂੰ ਤਾਕਤ ਦਿੱਤੀ ਅਰਦਾਸ ਦੀ? ਉਹ ਬਾਬਾ ਬੁੱਢਾ ਸਾਹਿਬ ਨੂੰ। ਕਹਿੰਦੇ ਬਾਬਾ ਬੁੱਢਾ ਸਾਹਿਬ ਨੇ ਅਰਦਾਸ ਕੀਤੀ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਆਗਮਨ ਮਾਤਾ ਗੰਗਾ ਜੀ ਦੀ ਕੁੱਖ ਤੋਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਵਿੱਚ ਹੋਇਆ। ਇੰਨੀ ਸੇਵਾ, ਇੰਨੀ ਸੇਵਾ ਕਿ ਜੇ ਅੰਮ੍ਰਿਤਸਰ ਦੀ ਮੋੜੀ ਗੱਡੀ ਬਾਬਾ ਬੁੱਢਾ ਸਾਹਿਬ ਦੀ ਸੇਵਾ ਲਈ, ਜੇਕਰ ਪੰਜ ਪਾਤਸ਼ਾਹੀਆਂ ਨੂੰ ਗੁਰਿਆਈ ਦੇ ਸ਼ਬਦ ਰੂਪੀ ਤਿਲਕ ਲਾਏ, ਉਹ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਲਾਏ। ਸਾਸੰਗਤ, ਜੇ ਬੌਲੀ ਸਾਹਿਬ ਦਾ ਟੱਪ ਲਾਇਆ, ਇਹ ਵੀ ਗੁਰੂ ਅਮਰਦਾਸ ਨੇ ਬਾਬਾ ਬੁੱਢਾ ਸਾਹਿਬ ਜੀ ਤੋਂ ਲਵਾਇਆ। ਤੇ ਜਿਸ ਦਿਨ ਗੁਰੂ ਅਰਜਨ ਦੇਵ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਇੱਕ ਜਗ੍ਹਾ ਦੇ ਉੱਤੇ ਆਦਿ ਗ੍ਰੰਥ ਦਾ ਰੂਪ ਦੇ ਕੇ ਸੰਪਾਦਿਤ ਕਰਦੇ ਨੇ, ਤੇ ਵੇਖਿਆ ਵੀ ਕਿਹੜੀ ਪਰਉਪਕਾਰੀ ਰੂਹ ਹੈ ਜਿਹਦੇ ਸੀਸ ਦੇ ਉੱਤੇ ਇਹ ਪਾਵਨ ਗੁਰਬਾਣੀ ਨੂੰ ਸੁਸ਼ੋਭਿਤ ਕੀਤਾ ਜਾਵੇ। ਇਤਿਹਾਸ ਕਹਿੰਦਾ ਫਿਰ ਨਿਗਾਹ ਗਈ ਬਾਬਾ ਬੁੱਢਾ ਸਾਹਿਬ ਵੱਲ। ਉਮਰ ਕਿੰਨੀ? 98 ਸਾਲ ਸਾਧ ਸੰਗਤ ਜੀ, ਬਜ਼ੁਰਗੀ ਦੀ ਉਮਰ। ਪਰ ਗੁਰਬਾਣੀ ਕਹਿੰਦੀ ਹੈ ਕਿ ਗੁਰਮੁਖ ਬੁੱਢੇ ਕਦੇ ਨਾਹੀ, ਜਿਨ੍ਹਾਂ ਅੰਤਰ ਸੁਰਤ ਗਿਆਨ। ਤੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੇ ਪਾਵਨ ਸਰੂਪ ਨੂੰ ਸੁਸ਼ੋਭਿਤ ਕੀਤਾ ਨਾ, ਮਹਾਰਾਜ ਨੇ ਚੌਰ ਦੀ ਸੇਵਾ ਕੀਤੀ, ਭਾਈ ਗੁਰਦਾਸ ਸਾਹਿਬ ਨੇ ਛਤਰ ਦੀ ਸੇਵਾ ਕੀਤੀ। ਤੇ ਕਹਿੰਦੇ ਨੇ ਇੱਕ ਵਾਰ ਬਾਬਾ ਜੀ ਦੇ ਮਨ 'ਚ ਜ਼ਰੂਰ ਇਹ ਗੱਲ ਆਈ, ਪਾਤਸ਼ਾਹ ਅੱਜ ਤੱਕ ਮੈਂ ਤੁਹਾਡੇ ਤੋਂ ਅੱਗੇ ਲੱਗ ਕੇ ਨਹੀਂ ਤੁਰਿਆ, ਅੱਜ ਤੁਸੀਂ ਪਿੱਛੇ ਹੋ ਤੇ ਮੈਂ ਅੱਗੇ ਹਾਂ। ਪਰ ਗੁਰੂ ਅਰਜਨ ਦੇ ਪਾਤਸ਼ਾਹ ਨੇ ਇੱਕੋ ਗੱਲ ਕਹੀ ਸੀ, ਬਾਬਾ ਬੁੱਢਾ ਸਾਹਿਬ ਜਿਹੜਾ ਤੁਹਾਡੇ ਪਾਵਨ ਸੀਸ ਤੇ ਪਾਵਨ ਸਰੂਪ ਸੁਸ਼ੋਭਿਤ ਹੈ ਨਾ, ਇਹ ਤੁਹਾਡਾ ਵੀ ਗੁਰੂ ਹੈ ਤੇ ਇਹ ਗੁਰੂ ਅਰਜਨ ਦੇਵ ਮਹਾਰਾਜ ਦਾ ਵੀ ਗੁਰੂ ਹੈ। ਇਸ ਕਰਕੇ ਅਸੀਂ ਆਪਣੇ ਗੁਰੂ ਤੋਂ ਪਿੱਛੇ ਲੱਗ ਕੇ ਚੱਲਣਾ। ਆਪਾਂ ਪੜ੍ਹਦੇ ਮਹਾਰਾਜ ਗੁਰੂ ਰਾਮਦਾਸ ਜੀ ਦੇ ਬੋਲ, ਪਾਤਸ਼ਾਹ ਜਦੋਂ ਬਾਣੀ ਨੂੰ ਗੁਰੂ ਦਾ ਦਰਜਾ ਦਿੰਦੇ ਨੇ, ਕਿੱਡੇ ਪਿਆਰੇ ਬੋਲ ਨੇ। ਹਜ਼ੂਰ ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਤੇ ਜਦੋਂ ਫਿਰ ਦਰਬਾਰ ਸਾਹਿਬ ਆਏ, ਇੱਥੇ ਫਿਰ ਪਾਵਨ ਪ੍ਰਕਾਸ਼ ਕਰਨ ਦੀ ਸੇਵਾ ਬਾਬਾ ਬੁੱਢਾ ਸਾਹਿਬ ਤੋਂ ਲਈ। ਕਿੱਡੀ ਮਹਾਨ ਆਤਮਾ, ਕਿੰਨੀ ਸੇਵਾ ਵੇਖੋ। ਇੱਥੋਂ ਤੱਕ ਬਚਨ ਕਹੇ ਬੁੱਢਾ ਸਾਹਿਬ, ਖੋਲੋ ਗ੍ਰੰਥ, ਲੇਹੋ ਆਵਾਜ਼, ਸੁਣੇ ਸਭ ਪੰਥ। ਫਿਰ ਬਾਬਾ ਬੁੱਢਾ ਸਾਹਿਬ ਨੇ ਦਰਬਾਰ ਸਾਹਿਬ ਦੇ ਅੰਦਰ ਪਹਿਲਾ ਹੁਕਮਨਾਮਾ ਲਿਆ, ਕਿਉਂਕਿ ਸਾਧ ਸੰਗਤ ਕਰਤਾਰਪੁਰ ਸਾਹਿਬ ਧਰਮਸ਼ਾਲ ਹੈ, ਖਡੂਰ ਸਾਹਿਬ ਧਰਮਸ਼ਾਲ ਹੈ, ਗੋਇੰਦਵਾਲ ਸਾਹਿਬ ਧਰਮਸ਼ਾਲ ਹੈ, ਤੇ ਪਹਿਲਾ ਗੁਰਦੁਆਰਾ ਦਰਬਾਰ ਦੇ ਰੂਪ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਬਣਾਇਆ। ਤੇ ਕਿੱਡੀ ਪਿਆਰੀ ਮਰਿਆਦਾ ਦਿੱਤੀ ਕਿ ਬਾਬਾ ਜੀ ਨੂੰ ਕਿਹਾ ਵੀ ਇਸ ਵਾਹਿਗੁਰੂ ਪਰਮਾਤਮਾ ਦੇ ਦਰਬਾਰ ਵਿੱਚ ਆਦਿ ਗ੍ਰੰਥ ਸਾਹਿਬ ਜੀ ਦਾ, ਗੁਰਬਾਣੀ ਦਾ ਪ੍ਰਕਾਸ਼ ਕੀਤਾ ਜਾਵੇ। ਅੱਜ ਵੀ ਆਪਾਂ ਸ਼ਬਦ ਪ੍ਰਕਾਸ਼ ਹੀ ਵਰਤਦੇ ਸਾਧ ਸੰਗਤ। ਕਿਉਂ ਭਲਾ? ਮਹਾਰਾਜ ਨੇ ਕਿਹਾ ਸੀ ਮੇਰੇ ਪੁੱਤਰਾ, मैं तेनू प्रकाश नाल जोड़न लगा वा, मैं तेनू चानन नाल जोड़न लगा, ते वेखी किते हनेरे च पै के अपने जीवन नू बर्बाद ना कर लई। अज्ञानता रूपी अंधेरे चो कढ के पातशाह ने प्रकाश नाल बाणी नाल जोड़ दिता। किडे प्यारे बोल ने बाणी च, की कहिंदे महाराज? कहिंदे गुरबाणी इस जग मैं चानन, कर्म वसै मन आए। कहिंदे जीवन दे विच चानन लियाउणा ते गुरबाणी नाल जोड़। फिर बाबा बुढ़ा साहब ने जदों इसे ही महान धरती ते पहला हुक्मनामा लिया, ते किड्डे प्यारे बोल ने आपां अक्सर बाणी च पढ़दे आ, हजूर कहिंदे संतां के कारज आप खलोया, हर काम करावन आया राम, धरत सुहावी ताल सुहावा, विच अमृत जल छाया राम। बाबा बुढ़ा साहब नू चौंकियां दा मान दिता। वेखो अज भी बाबा बुढ़ा साहब दी चौंकी चलदी है, ते जदों चौंकी परिक्रमा करदी है ना, ते सचमुच जे तुसी प्यार च भिज के उस चौंकी दे दर्शन करोगे ते एं लगदा भी बाबा बुढ़ा साहब अज भी गुरु रामदास दे घर दी परिक्रमा च हाजर नाजर हन। सत संगत जी, इतिहास कहिंदा है कि जदों बाबा जी बीड़ साहब रहन लग पे ना, एदी पूरी तवारीख दे विच्चों क्लीयर डेट नहीं मिलदी, पर तकरीबन 1560 तो 65 दे दरमियान बाबा बुढ़ा साहब बीड़ साहब आ गए सी। इस धरती ते बीड़ उन्हूं कहा जांदा है जेड़ा जंगल दा इलाका होवे, रख जां बीड़, ये दो शब्द प्रचलित ने। ते बाबा जी कल्ली भगती वाले नहीं सी, असल च उन्हां दा बीड़ दे विच बहण दा कारण ही इह सी कि उह सत संगत जी 65 तरह की विद्या सी जिहड़ी छेवें पातशाह नूं बाबा बुढ़ा साहब ने दित्ती, जिहदे च घोड़ सवारी है, नेजेबाजी है, तराकी है, तमाम तरह की अखर विद्या है, और इसे करके वह शस्त्रां दा अभ्यास वह बीड़ दे विच सिखां नूं दिया करदे सन। तां ही ते उन्हां दो तलवारां पाईआं गुरु हरगोबिंद साहब नूं, इह दो तां ही पाईआं भी आप दोवां दे धनी सन, भाव भगती च भी कोई बाबा बुढ़ा साहब का सानी नहीं, तो शक्ति दे विच भी बाबा बुढ़ा साहब का कोई सानी नहीं। एक दिन छेवें पातशाह दे मन विच आया कि उम्र बहुत वडेरी होगी, तो बाबा जी पैदल बीड़ साहब तो दरबार साहब आउंदे ने, क्यों ना होवे भी इन्हां लई एक सोहनी पालकी का प्रबंध किया जाए। सोहनी पालकी बनवाई, सिखां ने पालकी मोढ़े ते चकनी ते बाबा जी नूं दर्शन कराउणे। एक दिन गुरु हरगोबिंद साहब के मन च आया भी किड्डी प्यारी रूह है, सारी उम्र सेवा नूं समर्पित रही रूह, ते किते एहो जे मान गुरसिख दी पालकी नूं मैं ना मोढ़ा दवां। इतिहास कहिंदा भी जदों सतगुरु महाराज तुरे ना मोढ़ा देण लई, ते जदों नेड़े आए ते बाबा बुढ़ा साहब ने कहा महाराज मोढ़ा ना दिओ, नहीं तां मैं पालकी दे विच्चों उतर जावांगा। उतरे बाबा जी, ते छेवें पातशाह हस के कहण लगे बाबा जी तुहानू किवें पता लगा भी तुहाडी इस सोहनी पालकी नूं मोढ़ा गुरु हरगोबिंद साहब ने देना है? ते बाबा जी हथ जोड़ के कहिंदे महाराज क्यों वार वार मेरी गरीब की प्रीख्या लेंदे हो, आप ही तां पहले जामे च कहता बुढ़िया तेरे तो ओले कदे ना उसां, इस करके महाराज ये तुहाडी कृपा ना तुहाडे सिख नूं ते उदों ही पता लग गया सी जदों गुरु हरगोबिंद साहब महाराज तुसी अपने घर तो निवास स्थान तो तुरे से। पर हां मेरी एक बेनती है, मोटा दिओ जरूर, पर जदों मेरा आखिरी समा आया ना ते मेरे ना एक बचन कर लियो कि तुसी किसे जगह ते भी होए जदों साडा सुनिया मिल गया तुसी उस धरती ते आ जाओ जिथे असी सचखंड जाना। फिर रमदास आ गए बाबा जी, सारी उम्र सेवा कीती, कदे गोइंदवाल साहब, कदे बीड़ साहब, कदे अमृतसर साहब, और सत संगत जी आखरी समय ते फिर आए रमदास, ते जदों भेजिया सुनिया भी बाबा जी याद करदे आ, फिर महाराज छेवें पातशाह गए, बाबा बिधी चंद जी, भाई गुरदास जी, भाई जेठा जी वर्गियां शख्सियतां नूं लैके। ते सत संगत वेखो 113 वरे सेवा करन वाला महान परउपकारी सिख, उन्हें अंतम समय बचन पता की कहे सी? छेवें पातशाह दे चरणा नूं हथ ला के एक बेनती कीती, कहन लगे महाराज कृपा करो अपनी रसना तो एक बार मैनू जांदिया जांदिया यह बचन कह दियो कि बाबा बुढ़ा साहब जाओ तुहानू बख्श दिता। कहिंदे केवल इन्ना बचन कह दियो। सात संगत इहनू कहिंदे सेवा। इत्थे थोड़ी जी सेवा करके असीं कई वार उहनू बहुता वड्डा पेश करन दा जतन करदे हां। किसे दा नां ना ना लईए कई वार बंदा नाराज हो जांदा है। ज्ञानी जी स्टेज तो नां क्यों नहीं लिया तुसीं बाकियां दे लै, कई वार रह जांदे ने। तो मेरी हथ जोड़ के बेनती है अज दे पवित्र मुख वाक विच महाराज कहिंदे सेवा तो बिना वाहिगुरू दा नाम प्राप्त नहीं हुंदा। ते सेवा करनी किवें है, सेवा करनी किवें है, ये जे किसी महान सिख दे जीवन तो सेध लैनी ते बाबा बुढ़ा साहब दे जीवन तो सेध लई जा सकती है। फिर सतगुरां ने कृपा कीती ते नाल एक बचन किया, बाबा जी जांदिया जांदिया एक जपजी का पाठ सुना दिओ, जिवें गुरु नानक देव पातशाह दे चरणा च रह के तुसी जपजी साहब पढ़ते हुंदे सी। फिर बाबा जी ने पाठ शुरू किया, एक ओंकार सतनाम करता पुरख निरभौ निरवैर अकाल मूरत अजूनी सहभंग गुर प्रसाद। ते जदों सारा जपजी साहब पढ़ के अखीर ते कहा ना, जिन्नी नाम ते आया गए मसक्कत काल, नानक ते मुख उजले केती छुट्टी नाल, ते अंदरों जोत उडारी लागी, सूरज किरण मिले जल का जल हुआ राम, ज्योति जोत रली संपूर्ण थी आराम। फिर गुरु हरगोबिंद साहब ने आप मोढ़ा दे के अर्थी नूं ते सा संगत जी अंतम संस्कार की मर्यादा नभाई, पर सारी उम्र 113 वरे सेवा करके अखीर ते यही बचन किया, महाराज एक बार अपनी रसना तो कह दो बाबा बुढ़ा साहब जाओ तुहानू बख्शिया। सा संगत जी जिंदगी च कदे हंकार ना करो, हलेमी रखो, निम्रता रखो, सादगी रखो, और सहज दे नाल गुरबाणी पढ़ के गुरबाणी तो चंगे विचार लैके अपना सोहना जीवन बनाओ, जिवें इन्हां महान गुरसिखां दा जीवन सी। तो धन गुरु अमरदास महाराज वह कृपा करते ने, कहिंदे गुर सेवा ते गुरु की सेवा करके हर नाम धन पावे। कहिंदे एहो जिहा नाम धन सेवा करके प्राप्त हो जांदा है।
अंतर परगास हर नाम ते आवे।
तो पातशाह जी कहिंदे ने अंतर आत्मिक तौर ते भी फिर विगास खेड़ा चानण उदों पैदा हुंदा है, कदों जदों गुरु दे नाल जुड़ के ते गुरु दी सेवा करके असी नाम नूं त्यौंदे हां।
रहाओ,
रहाओ दा अर्थ है ठहरना। बहुत सारे रहाओ ने गुरु ग्रंथ साहब दे अंदर। तो जदों रहाओ आ जाए फिर रुक के विचारना है कि महाराज इत्थे सेवा दी गल कर रहे, पातशाह इत्थे नाम जपण दी गल कर रहे, पातशाह इत्थे हंकार दा त्याग करन दी गल कर रहे, काली नहीं करनी। रहाओ दा अर्थ है बाणी ठहर ठहर के पढ़नी, मुस्कुरा के पढ़नी, आनंद नाल पढ़नी, ते सहज नाल पढ़नी। जिवें आपां बाणी च पढ़दे आ हर का बिलोव ना बिलोवो मेरे भाई, सहज बिलोवो जैसे तत् ना जाई। इस करके फिर पातशाह रहाओ दे रूप विच बख्शिश करदे हन।
ओहो हर रंग गूड़ा धन पिर होए।
तो साहब जी कहिंदे ने ए परमेश्वर वाहिगुरु अकाल पुरख जी दा जेड़ा नाम है ना, यह तदों प्राप्त हुंदा है जीवां नूं, क्योंकि इनू गूढ़ा रंग भी लिखिया, इनू गुरबाणी ने लाल रंग भी लिखिया है। जदों आपां बाणी पढ़दे गुरु अर्जन देव पातशाह दा बड़ा प्यारा बोल बाणी च, महाराज कहिंदे ने कहिंदे लाल रंग तिस कौ लगा जिसके वड भागा, मैला कदे ना हो वई ने लागे दागा। कहिंदे जिन्नू ए गूढ़ा रंग लाल रंग प्राप्त हो गया ना, महाराज कहिंदे ओदी जिंदगी च कोई दाग नहीं लग सकदा फिर, क्योंकि जदों ओ काम च डिगन लगेगा गुरु बांह फड़ेगा। क्रोध लोभ मोह हंकार चुगली निंदिया ईरखा ए सब दाग ही लाउंदे ने बंदे दे जीवन ते। पातशाह कहिंदे ने इन्हां दागां तों बच जाईदा है। तो इस करके महाराज ने बाणी च भी लिखिया है कि कच्चा रंग कसुंभ का थोड़िया दिन चार जियो, विण नामे परम भुलिया ठग मुठी कुड़ियार जियो। इस करके परमेश्वर का नाम पक्का नाम है, सच्चा नाम है, ਤੇ ਮਹਾਰਾਜ ਕਹਿੰਦੇ ਇਹ ਤਦੋਂ ਹੀ ਪ੍ਰਾਪਤ ਹੁੰਦਾ ਹੈ।
ਸ਼ਾਂਤ ਸਿੰਘਾਰ ਰਾਵੇ ਪ੍ਰਭ ਸੋਏ,
ਤੇ ਜਿਹਨੂੰ ਇਸ ਗੂੜੇ ਰੰਗ ਦੀ ਪ੍ਰਾਪਤੀ ਹੋ ਗਈ ਨਾ, ਨਾਮ ਧਨ ਦੀ ਪ੍ਰਾਪਤੀ ਹੋ ਗਈ, ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ, ਸ਼ਾਂਤ ਸ਼ਿੰਗਾਰ ਰਾਵੇ ਪ੍ਰਭ ਸੋਏ, ਉਹਦੇ ਅੰਦਰ ਫਿਰ ਇੱਕ ਸ਼ਿੰਗਾਰ ਬਣ ਜਾਂਦਾ। ਕਿਹੜਾ ਸ਼ਿੰਗਾਰ? ਸਭ ਤੋਂ ਪਹਿਲਾਂ ਮਹਾਰਾਜ ਕਹਿੰਦੇ ਸ਼ਾਂਤ, ਸ਼ਾਂਤ ਅਵਸਥਾ ਵਿੱਚ ਰਹਿਣਾ, ਫਿਰ ਸਹਿਜ ਅਵਸਥਾ ਵਿੱਚ ਰਹਿਣਾ। ਤੋ ਇਹ ਜਿਹੜੀ ਸ਼ਾਂਤੀ ਹੈ, ਇਹ ਜਿਹੜਾ ਸਹਿਜ ਹੈ, ਇਹ ਇਹੋ ਜਿਹੇ ਨਾਮ ਨਾਲ ਜੁੜ ਕੇ, ਗੁਰਬਾਣੀ ਨਾਲ ਜੁੜ ਕੇ ਹੀ ਪ੍ਰਾਪਤ ਹੁੰਦਾ ਹੈ।
ਮੈਂ ਵਿੱਚ ਪ੍ਰਭ ਕੋਈ ਨਾ ਪਾਏ।
ਤੋ ਸਾਹਿਬ ਜੀ ਕਹਿੰਦੇ ਵੀ ਹਉਮੈ ਵਿੱਚ ਪ੍ਰਭ ਕੋਈ ਨਾ ਪਾਏ। ਵੇਖੋ, ਪਹਿਲਾਂ ਕਹਿਤਾ ਵੀ ਗੁਰੂ ਦੀ ਸੇਵਾ ਤੋਂ ਪ੍ਰਾਪਤ ਹੋਣਾ, ਤੇ ਅੱਗੇ ਨਾਲ ਕਹਿਤਾ ਵੀ ਜੇ ਬੰਦਾ ਹੰਕਾਰ ਕਰੇ ਨਾ, ਹਉਮੈ ਕਰੇ। ਹਉਮੈ ਨੂੰ ਜਦੋਂ ਆਪਾਂ ਸੰਧੀ ਛੇਦ ਕਰਕੇ ਪੜਾਂਗੇ, ਅੱਡ ਅੱਡ ਕਰਕੇ, ਤੇ ਇਹਦਾ ਅਰਥ ਹੈ ਹਉ ਪਲੱਸ ਮੈਂ, ਕਿ ਜਿੱਥੇ ਦੋ ਵਾਰਾਂ ਮੈਂ ਆ ਜੇ ਨਾ, ਖਾਲਸਾ ਜੀ ਯਾਦ ਰੱਖਣਾ, ਉੱਥੇ ਹਉਮੈ ਬਣ ਜਾਂਦੀ। ਤੋ ਇਸ ਕਰਕੇ ਕਿੰਨੀ ਸੇਵਾ ਕਰੋ, ਕਦੇ ਹਉਮੈ ਨੂੰ ਆਪਣੀ ਜ਼ਿੰਦਗੀ ਚ ਨਾ ਆਉਣ ਦਿਓ ਸਤਸੰਗਤ, ਕਿਉਂਕਿ ਹਉਮੈ ਹੋਵੇਗੀ ਨਾ ਤੇ ਉੱਥੇ ਨਾਮ ਨਹੀਂ ਜੇ ਆਉਣਾ। ਅੱਜ ਦਾ ਸਾਰਾ ਪ੍ਰਕਰਨ ਹੀ ਇਸ ਗੱਲ ਤੇ ਕੇਂਦਰਿਤ ਹੈ ਵੀ ਪ੍ਰਮਾਤਮਾ ਦੇ ਨਾਮ ਚ ਬਰਕਤ ਕਿੰਨੀ। ਆਪਾਂ ਮਹਾਰਾਜ ਦੀ ਬਾਣੀ ਚ ਬੜਾ ਪਿਆਰਾ ਬਚਨ ਪੜ੍ਹਦੇ ਹਾਂ, ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਵੇਂ ਨਾ ਵਸੇ ਇੱਕ ਥਾਈ। ਕਹਿੰਦੇ ਜਿੱਥੇ ਪ੍ਰਮਾਤਮਾ ਦਾ ਨਾਮ ਹੈ ਉੱਥੇ ਹਉਮੈ ਨਹੀਂ, ਤੇ ਜਿੱਥੇ ਹਉਮੈ ਹੋਵੇਗੀ ਉੱਥੇ ਰੱਬ ਜੀ ਦਾ, ਅਕਾਲ ਪੁਰਖ ਦਾ ਨਾਮ ਨਹੀਂ ਟਿਕ ਸਕਦਾ। ਇਸ ਕਰਕੇ ਖਾਲਸਾ ਜੀ ਹੰਕਾਰ ਤੋਂ ਬਚਣਾ ਚਾਹੀਦਾ, ਹਉਮੈ ਤੋਂ ਬਚਣਾ ਚਾਹੀਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਜਿਹੜਾ ਹਉਮੈ ਵਿੱਚ ਗ੍ਰਸਿਆ ਹੋਇਆ ਵਿਅਕਤੀ ਹੈ ਨਾ, ਹਉਮੈ ਵਿੱਚ ਪ੍ਰਭ ਕੋਈ ਨਾ ਪਾਏ, ਉਹਨੂੰ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਤਾਂ ਹੀ ਤੇ ਆਪਾਂ ਪੜ੍ਹਦੇ ਹਾਂ ਸਤਿਗੁਰ ਕੀ ਪ੍ਰਤੀਤ ਨਾ ਆਇਆ, ਸ਼ਬਦ ਨਾ ਲੱਗੋ ਭਾਓ, ਉਸ ਨੂੰ ਸੁੱਖ ਨਾ ਉਪਜੈ ਭਾਵੇਂ ਸੌ ਗੇੜਾ ਆਵੋ ਜਾਓ। ਹੁਣ ਬੰਦਾ ਸੌ ਵਾਰਾਂ ਸੇਵਾ ਕਰੇ, ਹਾਂ ਸੌ ਵਾਰਾਂ ਗੁਰਦੁਆਰੇ ਆਵੇ, ਜਦੋਂ ਮਨ ਦੀ ਹੰਗਤਾ ਹੀ ਨਹੀਂ ਛੱਡੀ, ਹੰਕਾਰ ਹੀ ਨਹੀਂ ਤਿਆਗਿਆ, ਤੇ ਸੱਚੇ ਪਾਤਸ਼ਾਹ ਕਹਿੰਦੇ ਅੱਜ ਦੇ ਪਵਿੱਤਰ ਸ਼ਬਦ ਵਿੱਚ ਕਿ ਫਿਰ ਉਸ ਅਕਾਲ ਪੁਰਖ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਮੂਲੋ ਭੁੱਲਾ ਜਨਮ ਗਵਾਏ,
ਤੇ ਜਿਹੜਾ ਹਉਮੈ ਵਾਲਾ ਵਿਅਕਤੀ ਹੈ ਨਾ, ਮਹਾਰਾਜ ਕਹਿੰਦੇ ਉਹ ਮੁੱਢ ਤੋਂ ਹੀ ਭੁੱਲ ਗਿਆ। ਸੱਚੇ ਪਾਤਸ਼ਾਹ ਕਹਿੰਦੇ ਨੇ ਜਨਮ ਗਵਾਏ, ਤੇ ਉਹਨੇ ਆਪਣਾ ਜਿਹੜਾ ਜੀਵਨ ਇਹਨੂੰ ਅਜਾਈ ਗਵਾ ਲਿਆ। ਬਾਣੀ ਚ ਬੜਾ ਪਿਆਰਾ ਬਚਨ ਹੈ ਜੀ ਸਤਿਗੁਰਾਂ ਦਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ। ਕਹਿੰਦੇ ਜਨਮ ਤਾਂ ਹੀਰੇ ਵਰਗਾ, ਕੌਡੀ ਬਦਲੇ ਜਾਏ, ਪਰ ਹੰਕਾਰ ਕਰਕੇ। ਮਹਾਰਾਜ ਕਹਿੰਦੇ ਨੇ ਗੁਰੂ ਨਾਲੋਂ ਟੁੱਟਣ ਕਰਕੇ ਇਹ ਜਿਹੜਾ ਜੀਵਨ ਹੈ ਇਹ ਫਿਰ ਕੌਡੀ ਦੇ ਬਦਲੇ ਜਾਂਦਾ। ਇਸ ਕਰਕੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰੀਏ, ਮਹਾਰਾਜ ਸਾਡੇ ਤੇ ਕਿਰਪਾ ਕਰੀ, ਆਪਣੇ ਘਰ ਦੀ ਸੇਵਾ ਵੀ ਲਵੀ ਤਨ ਮਨ ਧਨ ਕਰਕੇ, ਪਰ ਸਾਡੇ ਜੀਵਨ ਚ ਕਦੇ ਹੰਕਾਰ ਨਾ ਆਵੇ, ਅਸੀਂ ਨਿਮਰਤਾ ਤੇ ਸੇਵਕੀ ਭਾਵ ਵਿੱਚ ਭਿੱਜ ਕੇ ਤੇਰੇ ਘਰ ਦੀ ਸੇਵਾ ਕਰੀਏ। ਤੋ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਹਉਮੈ ਵਿੱਚ ਰਹਿ ਕੇ ਕੋਈ ਵਿਅਕਤੀ ਉਸ ਪ੍ਰਮਾਤਮਾ ਨੂੰ ਨਹੀਂ ਪਾ ਸਕਦਾ।
ਗੁਰ ਤੇ ਸਾਂਤ ਸਹਿਜ ਸੁਖ ਬਾਣੀ,
ਤੋ ਗੁਰੂ ਦੇ ਨਾਲ ਜੁੜ ਕੇ ਜ਼ਿੰਦਗੀ ਦੇ ਵਿੱਚ ਸ਼ਾਂਤੀ, ਸਹਿਜ ਤੇ ਸੁਖ, ਮਹਾਰਾਜ ਕਹਿੰਦੇ ਤਿੰਨੇ ਚੀਜ਼ਾਂ ਫਿਰ ਪ੍ਰਮਾਤਮਾ ਬਖਸ਼ਿਸ਼ ਕਰ ਦਿੰਦਾ। ਜਿਹਦੀ ਜ਼ਿੰਦਗੀ ਚ ਸ਼ਾਂਤੀ ਆ ਜਾਏ ਨਾ, ਉਹਦੀ ਭਟਕਣਾ ਖਤਮ ਹੋ ਜਾਂਦੀ, ਕਿਉਂਕਿ ਨਾਮ ਤੋਂ ਬਿਨਾਂ, ਵਾਹਿਗੁਰੂ ਦੀ ਬਾਣੀ ਤੋਂ ਬਿਨਾਂ ਸ਼ਾਂਤੀ ਵੀ ਨਹੀਂ ਮਿਲਦੀ। ਕਈ ਵਾਰ ਬੰਦਾ ਕਹਿੰਦਾ ਨਾ ਮੇਰਾ ਇੱਥੇ ਦਿਲ ਨਹੀਂ ਲੱਗਦਾ, ਮੈਂ ਬਾਹਰ ਚੱਲਿਆ। ਉਹ ਬਾਹਰ ਜਾਵੇਗਾ ਕਹਿੰਦਾ ਇੱਥੇ ਨਹੀਂ ਲੱਗਦਾ, ਮੈਂ ਇੰਡੀਆ ਆਉਣਾ। ਤੋ ਮਹਾਰਾਜ ਬਾਣੀ ਚ ਕਹਿੰਦੇ ਆ, ਕਹਿੰਦੇ ਸੁਖ ਨਾ ਹੀ ਬਹੁਤੇ ਧਨ ਖਾਟੇ, ਸੁਖ ਨਾ ਹੀ ਪੇਖੇ ਨਿਰਤ ਨਾਟੇ, ਸੁਖ ਨਾ ਹੀ ਬਹੁ ਦੇਸ਼ ਕਮਾਏ, ਕਿਸੇ ਦੇਸ਼ ਚਲੇ ਜਾਓ। ਕਹਿੰਦੇ ਸੁਖ ਤੇ ਮਿਲਣਾ ਮਨ ਦਾ ਸਕੂਨ ਹੋਵੇਗਾ ਫੇਰ, ਤੇ ਸਕੂਨ ਮਿਲਣਾ ਬਾਣੀ ਨਾਲ, ਨਾਮ ਨਾਲ। ਤੇ ਮਹਾਰਾਜ ਕਹਿੰਦੇ ਸਰਬ ਸੁਖਾਂ ਹਰ ਹਰ ਗੁਣ ਗਾਏ, ਜ਼ਿੰਦਗੀ ਦੇ ਸਾਰੇ ਸੁਖ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੇ ਗੁਣ ਗਾਉਣ ਨਾਲ ਪ੍ਰਾਪਤ ਹੁੰਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਪਾਤਸ਼ਾਹ ਸੱਚੇ ਪਾਤਸ਼ਾਹ ਦੀ ਬਾਣੀ ਨਾਲ ਜੁੜ ਕੇ ਜ਼ਿੰਦਗੀ ਵਿੱਚ ਸ਼ਾਂਤੀ ਆ ਜਾਂਦੀ ਹੈ, ਸਹਿਜ ਆ ਜਾਂਦਾ, ਤੇ ਜ਼ਿੰਦਗੀ ਸੁਖਮਈ ਹੋ ਜਾਂਦੀ ਹੈ।
ਸੇਵਾ ਸਾਚੀ ਨਾਮ ਸਮਾਨੀ, तो
सच्ची सेवा करके फिर नाम दे विच व्यक्ति जिहड़ा ओ समा जांदा है।
शब्द मिले प्रीतम सदा त्याए।
वाहिगुरु जी जे तेरे शब्द दी दात प्राप्त हो जावे ना, शब्द मिले, जिन्हां नूं शब्द मिल गया, जिन्हां नूं गुरु मिल गया, प्रीतम सदा त्याए, ਉਹ ਫਿਰ ਆਪਣੇ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਹੀ ਬਾਣੀ ਪੜ੍ਹ ਕੇ ਤੇ ਨਾਮ ਜਪ ਕੇ ਸ਼ਬਦ ਰਾਹੀਂ ਧਿਆਉਂਦੇ ਰਹਿੰਦੇ ਹਨ।
ਸਾਚ ਨਾਮ ਵਡਿਆਈ ਪਾਏ।
ਜਿਹੜਾ ਵਾਹਿਗੁਰੂ ਅਕਾਲ ਪੁਰਖ ਜੀ ਦਾ ਸੱਚਾ ਨਾਮ ਹੈ, ਇਹਦਾ ਕਰਕੇ ਫਿਰ ਜਿਹੜਾ ਨਾਮ ਜਪਦਾ ਹੈ, ਚੰਗੇ ਵਿਚਾਰ ਰੱਖਦਾ ਹੈ, ਜ਼ਿੰਦਗੀ ਇਮਾਨਦਾਰੀ ਨਾਲ ਬਤੀਤ ਕਰਦਾ ਹੈ, ਦੁਨੀਆਂ ਫਿਰ ਉਹਦੀ ਇੱਜ਼ਤ ਕਰਦੀ ਹੈ, ਉਹਦੀ ਵਡਿਆਈ ਕਰਦੀ ਹੈ ਤੇ ਉਹਦਾ ਮਾਣ ਸਨਮਾਨ ਹੁੰਦਾ ਹੈ। ਅਸੀਂ ਪਿੰਡਾਂ 'ਚ ਰਹਿੰਦੇ ਹਾਂ, ਯਾਦ ਰੱਖਣਾ ਬੰਦੇ ਗਏ ਨੂੰ ਪਿੰਡ 'ਚੋਂ 50 ਸਾਲ ਵੀ ਹੋ ਗਏ ਹੋਣ ਤੇ ਪਿੰਡ ਦੀਆਂ ਸੱਥਾਂ 'ਚ ਉਹਨਾਂ ਬਾਬਿਆਂ ਨੂੰ ਜ਼ਰੂਰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸੋਹਣੇ ਤਰੀਕੇ ਨਾਲ ਆਪਣੀ ਜ਼ਿੰਦਗੀ ਬਤੀਤ ਕੀਤੀ, ਕਦੇ ਕਿਸੇ ਦਾ ਦਿਲ ਨਹੀਂ ਦਿਖਾਇਆ ਤੇ ਬੜੇ ਪਿਆਰ ਨਾਲ ਠਰੰਮੇ ਨਾਲ ਆਪਣੀ ਜ਼ਿੰਦਗੀ ਬਤੀਤ ਕੀਤੀ। ਮਹਾਰਾਜ ਕਹਿੰਦੇ ਇਹੋ ਜਿਹੇ ਗੁਰਮੁਖਾਂ ਦੇ ਜਿਹੜੀ ਫਿਰ ਵਡਿਆਈ ਹੈ, ਇੱਜ਼ਤ ਹੈ, ਉਹ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ।
ਆਪੇ ਕਰਤਾ ਜੁਗ ਜੁਗ ਸੋਏ।
ਹਰੇਕ ਯੁੱਗ ਵਿੱਚ ਸਮੇਂ ਸਮੇਂ ਤੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਹੀ ਕਰਤਾ, ਆਪ ਹੀ ਇਹ ਧਰਤੀ ਨੂੰ ਬਣਾਉਣ ਵਾਲਾ ਹੈ।
ਨਦਰ ਕਰੇ ਮੇਲਾਵਾ ਹੋਏ।
ਉਸ ਅਕਾਲ ਪੁਰਖ ਦੀ ਕਿਰਪਾ ਹੋਵੇ, ਉਹਦੀ ਬਖਸ਼ਿਸ਼ ਤੇ ਮਿਹਰ ਹੋਵੇ ਨਾ ਤੇ ਇਹੋ ਜੇ ਪਰਮੇਸ਼ਰ ਦੇ ਨਾਲ ਮਿਲਿਆ ਜਾ ਸਕਦਾ ਹੈ।
ਗੁਰਬਾਣੀ ਤੇ ਹਰ ਮਨ ਵਸਾਏ।
ਗੁਰੂ ਦੀ ਬਾਣੀ ਨਾਲ ਜੁੜ ਕੇ ਅਸੀਂ ਇਹੋ ਜੇ ਮਹਾਨ ਪਰਿਪੂਰਨ ਪਰਮਾਤਮਾ ਨੂੰ ਆਪਣੇ ਮਨ ਚ ਵਸਾ ਸਕਦੇ ਹਾਂ।
ਨਾਨਕ ਸਾਚ ਰਤ ਪ੍ਰਭ ਆਪ ਮਿਲਾਏ।
ਵਾਹਿਗੁਰੂ ਅਕਾਲ ਪੁਰਖ ਸੱਚਾ ਪਰਮੇਸ਼ਰ ਕਿਰਪਾ ਕਰੇ, ਉਹ ਜਦੋਂ ਸਾਨੂੰ ਆਪਣੇ ਨਾਮ ਦੇ ਨਾਲ ਜੋੜ ਲੈਂਦਾ ਹੈ, ਅਸੀਂ ਨਾਮ ਨਾਲ ਰਤੇ ਜਾਂਦੇ ਹਾਂ ਤੇ ਵਾਹਿਗੁਰੂ ਕਿਰਪਾ ਕਰਕੇ ਫਿਰ ਸਾਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਆਪਾਂ ਵੀ ਅਰਦਾਸ ਕਰੀਏ, ਸੱਚੇ ਪਾਤਸ਼ਾਹ ਕਿਰਪਾ ਕਰਿਓ, ਅਸੀਂ ਦੁਨਿਆਵੀ ਜੀਵਾਂ, ਭੁੱਲੇ ਹਾਂ, ਭਟਕੇ ਹਾਂ, ਕੁਰਾਏ ਪਏ ਹਾਂ, ਤੇਰੀ ਬਾਣੀ ਤੋਂ ਚਾਨਣ ਲੈ ਕੇ, ਤੇਰਾ ਨਾਮ ਜਪ ਕੇ ਅਸੀਂ ਵੀ ਆਪਣੇ ਜੀਵਨ ਦੀਆਂ ਇਹਨਾਂ ਸਵਾਸਾਂ ਦੀਆਂ ਘੜੀਆਂ ਨੂੰ ਸਫਲ ਕਰ ਸਕੀਏ। ਸਾਰੀ ਸੰਗਤ ਦਾ, ਮਾਨਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬਾਨ ਜੀ ਦਾ, ਸਾਰੇ ਪ੍ਰਬੰਧ ਦਾ ਧੰਨਵਾਦ ਜੀ, ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਦੀਦਾਰ ਕਰਵਾਏ ਨੇ। ਇਤਿਹਾਸ ਦੀ ਵਿਚਾਰ ਕਰਦਿਆਂ, ਬਾਣੀ ਦੀ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਆਓ ਸ਼ਬਦ ਦੀਆਂ ਆਖਰੀ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਾਂਗੇ ਜੀ।
ਆਪੇ ਕਰਤਾ ਜੁਗ ਜੁਗ ਸੋਏ, ਨਦਰ ਕਰੇ ਮੇਲਾਵਾ ਹੋਏ, ਗੁਰਬਾਣੀ ਤੇ ਹਰ ਮਨ ਵਸਾਏ, ਨਾਨਕ ਸਾਚ ਰਤ ਪ੍ਰਭ ਆਪ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।